ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਅਨਿਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਅਨਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹਿ ਛਡਾਏ ਲਿਓ ਜਨ ਆਪਣਾ ਉਰਜ ਪਰੇ ਹੋ ਜਾਲ ਜਗ ਸੁਪਨਾ ਰਹਾਉ ਪਰਬਤ ਦੁਖ ਮਹਾ ਬਿਕਰਾਲਾ ਖਿਨ ਮਹਿ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਅਤ ਭਾਰੀ ਦੂਰ ਭਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਣਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਛਲ ਜਹਰਾ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਦੀਨਨ ਕੀ ਪ੍ਰਤਪਾਲ ਕਰਨਹਾਰੇ ਸਤਿਗੁਰੂ ਗਰੀਬਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਨਿੱਘੀ ਗੋ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਾਂਝੀਵਾਲਤਾ ਦਾ ਉਪਦੇਸ਼ ਜੋ ਮਹਾਂਵਾਕ ਦੇ ਰੂਪ ਵਿੱਚ ਸਤਿਗੁਰਾਂ ਨੇ ਬਖਸ਼ਿਆ ਨਿਤਾ ਪ੍ਰਤੀ ਦੇ ਨਿਤਨੇਮ ਅਨੁਸਾਰ ਤਿਸ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਆਪ ਸੰਗਤਾਂ ਇੱਥੇ ਹਾਜ਼ਰ ਹੋਏ ਹੋ ਉੱਥੇ ਦੇਸ਼ ਵਿਦੇਸ਼ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਚੈਨਲ ਦੇ ਮਾਧਿਅਮ ਰਾਹੀਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਮਹਾਂਵਾਕ ਮੁੱਖ ਵਾਕ ਬਖਸ਼ੇ ਹੈ ਇਸ ਦੀ ਵਿਚਾਰ ਸਰਵਣ ਕਰਨ ਲਈ ਸਮੁੱਚੀਆਂ ਸੰਗਤਾਂ ਬਖਸ਼ੋ ਅਸੀਸ, ਲਵਾਓ ਹਾਜ਼ਰੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਜੋ ਪਵਿੱਤਰ ਬਚਨ ਸਤਿਗੁਰੂ ਜੀ ਨੇ ਬਖਸ਼ੇ ਨੇ, ਸਤਿਗੁਰਾਂ ਨੇ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 742 ਦੇ ਉੱਪਰ ਇਹਨਾਂ ਬਚਨਾਂ ਨੂੰ ਅੰਕਿਤ ਕੀਤਾ। ਗੁਰੂ ਸਾਹਿਬ ਦੇ ਅੰਮ੍ਰਿਤਮਈ ਬਚਨ, ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਗੁਰੂ ਦੇ ਬਚਨ ਅੰਮ੍ਰਿਤਮਈ ਹਨ। ਸੰਸਾਰ ਦੇ ਜਿਹੜੇ ਬਚਨ ਨੇ ਉਹ ਮਿੱਠੇ ਜਾਂ ਕੌੜੇ ਹੋ ਸਕਦੇ ਆ, ਪਰ ਅੰਮ੍ਰਿਤਮਈ ਨਹੀਂ ਹੋ ਸਕਦੇ। ਸੰਸਾਰੀ ਮਨੁੱਖ ਦੇ ਬੋਲ ਬੋਲੇ ਹੋਏ ਕਈ ਵਾਰ ਕਈ ਕਈ ਪੀੜ੍ਹੀਆਂ ਤੱਕ ਮਨੁੱਖ ਨੂੰ ਭੁੱਲਦੇ ਨਹੀਂ। ਮਹਾਂਭਾਰਤ ਦੇ ਜੰਗ ਦਾ ਇੱਕ ਕਾਰਨ ਦ੍ਰੌਪਦੀ ਦੇ ਮੁੱਖ ਵਿੱਚੋਂ ਨਿਕਲਿਆ ਹੋਇਆ ਹਾਸ ਰਸ ਦਾ ਕੌੜਾ ਬੋਲ ਮੰਨਿਆ ਜਾਂਦਾ ਹੈ। ਜਿਸ ਵੇਲੇ ਦੁਰਯੋਧਨ ਨੂੰ ਕਹਿ ਦਿੱਤਾ ਸੀ ਅੰਨੇ ਦਾ ਪੁੱਤ ਅੰਨਾ ਹੀ ਰਿਹਾ, ਉਹ ਕੌੜਾ ਬੋਲ ਹੈ। ਉਹ ਐਸਾ ਪੈਂਚ ਕੀਤਾ, ਐਸਾ ਕਾਰਨ ਬਣਿਆ, ਸਮੁੱਚੀ ਸਭਾ ਦੇ ਵਿੱਚ ਅੰਦਰ ਸਭਾ ਦੁਸ਼ਾਸਨ ਹੈ, ਦੁਸ਼ਾਸਨ ਦੀ ਸਭਾ ਦੇ ਵਿੱਚ ਦ੍ਰੋਪਤਾ ਨੂੰ ਨਗਨ ਕਰਨ ਦਾ ਯਤਨ ਕੀਤਾ ਗਿਆ। ਇਹ ਗੱਲ ਵੱਖਰੀ ਹੈ, ਉੱਥੇ ਪਰਮੇਸ਼ੁਰ ਵਾਹਿਗੁਰੂ ਨੇ ਕਿਰਪਾ ਕੀਤੀ, ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ। ਉੱਥੇ ਐਸੀ ਕਲਾ ਵੀ ਵਰਤਾ ਦਿੱਤੀ, ਸਾਰੀ ਹੂੰ ਕੀ ਨਾਰੀ ਹੈ, ਨਾਰੀ ਹੂੰ ਕੀ ਸਾਰੀ ਹੈ, ਪਤਾ ਹੀ ਨਹੀਂ ਸੀ ਲੱਗਦਾ ਵੀ ਸਾੜੀਆਂ ਦੀ ਇਸਤਰੀ ਬਣਾਈ ਹੈ ਕਿ ਇਸਤਰੀ ਤੇ ਸਾੜੀਆਂ ਪਹਿਨੀਆਂ। ਉੱਥੇ ਕੱਪੜ ਕੋਟ ਉਸਾਰਿਆਂ, ਮਾਨੋ ਕੱਪੜਿਆਂ ਦਾ ਹੀ ਕਿਲਿਆ ਉਸਰ ਗਿਆ ਹੋਵੇ। ਮਿੱਠੇ ਬੋਲ ਵੀ ਹੋ ਸਕਦੇ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਕੌਰਾ ਬੋਲ ਨਾ ਜਾਣਾ ਪੂਰਨ ਭਗਵਾਨਾ, ਉਹ ਪਰਮੇਸ਼ੁਰ ਕੌੜਾ ਬੋਲਣਾ ਨਹੀਂ ਜਾਣਦਾ। ਉਹ ਬੋਲਦਾ ਕਿਹੋ ਜਿਹਾ? ਉਹ ਗੁਰੂ ਦੀ ਰਸਨਾ ਅੰਮ੍ਰਿਤ ਬੋਲਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ। ਇਹ ਵਾਹਿਗੁਰੂ ਸਰੂਪ ਸਤਿਗੁਰੂ ਜੀ ਤੁਹਾਡੀ ਜਿਹੜੀ ਇਹ ਪਵਿੱਤਰ ਬਾਣੀ ਹੈ ਅੰਮ੍ਰਿਤਮਈ ਬਾਣੀ ਹੈ, ਸੁਣ ਸੁਣ ਹੋਵੇ ਪਰਮਗਤ ਮੇਰੀ, ਇਹਨੂੰ ਸੁਣਨ ਵਾਲਿਆਂ ਦੀ ਪਰਮਗਤੀ ਹੋ ਜਾਂਦੀ ਹੈ। ਇਕੱਲੀ ਗਤੀ ਨਹੀਂ ਪਰਮਗਤੀ, ਪਰਮ ਦਾ ਅਰਥ ਕੋਸ਼ਾਂ ਦੇ ਵਿੱਚ ਵੱਡਾ ਕੀਤਾ ਹੈ, ਭਾਵ ਵੱਡੀ ਗਤੀ, ਵੱਡੀ ਬੰਦਗੀ ਵਾਲਿਆਂ ਨੂੰ, ਵੱਡੇ ਸਾਧਨਾ ਕਰਨ ਵਾਲਿਆਂ ਨੂੰ, ਕਮਾਈ ਵਾਲਿਆਂ ਨੂੰ ਜੋ ਗਤੀ ਪ੍ਰਾਪਤ ਹੁੰਦੀ ਹੈ, ਉਹ ਬਾਣੀ ਸੁਣਨ ਵਾਲਿਆਂ ਨੂੰ ਵੀ ਉਹ ਪਰਮ ਗਤੀ ਮਿਲ ਜਾਂਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਜਿਹੜੀ ਅੰਦਰ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਅੰਦਰ ਅੱਗ ਦੀਆਂ ਚਾਰ ਨਦੀਆਂ ਵਹਿ ਰਹੀਆਂ ਨੇ। ਅੰਦਰ ਜਿਹੜਾ ਹੈ ਬਾਣੀ ਤੋਂ ਲਿੰਕ ਟੁੱਟਣ ਕਰਕੇ, ਬਾਣੀ ਨਾਲ ਸੰਬੰਧ ਮਨ ਦਾ ਨਾ ਹੋਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਐ ਮਨੁੱਖ, ਇਹ ਤੇਰੇ ਅੰਦਰ ਬਾਣੀ ਤੋਂ ਵਿਛੜਨ ਕਰਕੇ ਤੇਰੇ ਅੰਦਰ ਇਹ ਅੱਗ ਮੱਚ ਰਹੀ ਹੈ ਦੁੱਖਾਂ ਦੀ, ਕਲੇਸ਼ਾਂ ਦੀ। ਉਹ ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਇਹ ਸਤਿਗੁਰੂ ਦਾ, ਪਰਮੇਸ਼ਰ ਦਾ ਦੀਦਾਰ ਬਖਸ਼ਦੀ ਹੈ ਬਾਣੀ। ਕੱਲੀ ਬਾਣੀ ਨਹੀਂ, ਜੋ ਰੁਨਿਤਾ ਪ੍ਰਤੀ ਆਪ ਸੰਗਤਾਂ ਕਥਾ ਸੁਣਦੇ ਹੋ, ਇਹਦਾ ਵੀ ਬੜਾ ਮਹਾਨ ਮਹੱਤਵ ਹੈ। ਭਾਈ ਗੁਰਦਾਸ ਜੀ ਦੀਆਂ ਜਦੋਂ ਵਾਰਾਂ ਪੜ੍ਹਦੇ ਹਾਂ, ਵੈਸੇ ਕਥਾ ਦਾ ਇਤਿਹਾਸ ਬੜਾ ਪੁਰਾਤਨ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ, ਆਰੰਭ ਦੀਆਂ ਵਾਰਾਂ ਦੇ ਵਿੱਚ ਹੀ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਵੀ ਪੁਰਾਤਨ ਸਮੇਂ ਵੇਦਾਂ ਦੀ ਕਥਾ ਹੋਇਆ ਕਰਦੀ। ਰਿਗਵੇਦ, ਯਜੁਰਵੇਦ, ਅਥਰਵਵੇਦ, ਸਾਮਵੇਦ, ਉਪਨਿਸ਼ਦਾਂ ਦੀ ਕਥਾ ਹੋਇਆ ਕਰਦੀ, 27 ਸਿਮਰਤੀਆਂ ਦੀ, 6 ਸ਼ਾਸਤਰਾਂ ਦੀ ਕਥਾ ਹੋਇਆ ਕਰਦੀ। ਵਿਆਸ ਜੀ ਦਾ ਜ਼ਿਕਰ ਆਉਂਦਾ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਗੌਤਮ ਰਿਸ਼ੀ ਜੀ ਦਾ ਜ਼ਿਕਰ ਕੀਤਾ, ਪਰ ਉਹ ਕਥਾ ਤੇ ਕਥਾ ਦੇ ਵਿੱਚ ਅੰਤਰ ਹੈ। ਜਿਵੇਂ ਜ਼ਿਕਰ ਮਿਲਦਾ ਹੈ ਮਿਥਿਹਾਸ ਦੇ ਵਿੱਚ, ਮਾਇਥੋਲੋਜੀ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਪ੍ਰਾਤਨ ਸਮੇਂ ਸ਼ਿਵਾਂ ਜੀ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਉਣੀ ਚਾਹੀ, ਪਰ ਕੁਝ ਆਲਸ ਕਾਰਨ ਭਾਗਾਂ ਤੋਂ ਵਿੱਚ ਨਾ ਹੋਣ ਕਰਕੇ ਸੁਣ ਨਹੀਂ ਸਕੀ। ਹੁਣ ਮੈਂ ਇੱਥੇ ਕੰਪੈਰੇਟਿਵ ਵਿਚਾਰ ਕਰ ਰਹੇ ਹਾਂ, ਤੁਲਨਾਤਮਕ ਵਿਚਾਰ ਕਰ ਰਹੇ ਹਾਂ ਆਪਾਂ। ਉਸ ਸਮੇਂ ਵੇਖੋ ਕੇਵਲ ਆਪਣੀ ਪਤਨੀ ਨੂੰ ਕਥਾ ਸੁਣਾਈ ਜਾ ਰਹੀ ਹੈ ਅਮਰ ਹੋਣ ਵਾਸਤੇ, ਪਰ ਇੱਥੇ ਸਰਬ ਸਾਂਝਾ ਉਪਦੇਸ਼ ਸਤਿਗੁਰੂ ਨੇ ਬਖਸ਼ਿਆ। ਇੱਥੇ ਕੋਈ ਜਾਤ ਦਾ ਭੇਦ ਨਹੀਂ ਹੈ, ਕੋਈ ਊਚ ਨੀਚ ਦਾ ਭੇਦ ਨਹੀਂ ਹੈ, ਕੋਈ ਵਰਣ ਦਾ ਭੇਦ ਨਹੀਂ ਹੈ, ਇੱਥੇ ਰੰਗ ਨਸਲ ਦਾ ਭੇਦ ਨਹੀਂ ਹੈ, ਇੱਥੇ ਦੇਸ਼ ਕੌਮ ਦਾ ਭੇਦ ਨਹੀਂ ਹੈ, ਇੱਥੋਂ ਤੱਕ ਇੱਥੇ ਧਰਮ ਦਾ ਵੀ ਭੇਦ ਨਹੀਂ, ਇੱਥੇ ਉਮਰ ਦਾ ਕੋਈ ਭੇਦ ਨਹੀਂ। ਕਿਸੇ ਵੀ ਉਮਰ ਦਾ ਮਨੁੱਖ ਕਥਾ ਸੁਣ ਸਕਦਾ ਹੈ, ਗੁਰਮਤ ਦੀ ਰਹਿਤ ਅਨੁਸਾਰ ਕੋਈ ਕਥਾ ਕਰ ਸਕਦਾ ਹੈ। ਇਸ ਗੁਰਮਤ ਦੀ ਕਥਾ ਦਾ ਮਹਾਨ ਮਹਾਨ ਫਲ ਸਤਿਗੁਰੂ ਨੇ ਕਿਹਾ, ਸੁਣ ਹਰ ਕਥਾ ਉਤਾਰੀ ਮੈਲ। ਜਿਹੜੀ ਮੈਲ ਵੱਡੇ ਵੱਡੇ ਕਰਮ ਕਾਂਡਾਂ ਨਾਲ ਸਾਧਨਾਂ ਨਾਲ ਨਹੀਂ ਉਤਰਦੀ, ਉਹ ਇਹ ਕਥਾ ਸੁਣਨ ਦੇ ਨਾਲ ਹੀ ਉਤਰ ਜਾਂਦੀ ਹੈ। ਸੁਣਨਾ, ਫਿਰ ਮੰਨਣਾ, ਫਿਰ ਨਿਧਿਆਸਣ ਕਮਾਈ, ਉਹ ਅਗਲੇ ਸਾਧਨ ਨੇ। ਸੁਣਨ ਦਾ ਵੀ ਬੜਾ ਵੱਡਾ ਮਹੱਤਵ ਹੈ। ਜੇ ਕੋਈ ਕਹੇ ਵੀ ਇਕੱਲੇ ਸੁਣਨ ਨਾਲ ਨਹੀਂ, ਜਿੰਨਾ ਚਿਰ ਅਸੀਂ ਅਮਲ ਨਹੀਂ ਕਰਦੇ ਉਨਾ ਚਿਰ ਕੋਈ ਫਲ ਨਹੀਂ ਮਿਲਦਾ, ਨਹੀਂ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਕ ਦੀ ਘਾਲਣ ਦਾ ਇੱਕ ਤਿਲ ਵੀ ਨਹੀਂ ਗਵਾਉਂਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਅੰਮ੍ਰਿਤਮਈ ਜੋ ਕਥਾ ਹੈ ਮੁੱਖ ਵਾਕ ਦੀ, ਇਹ ਨਿਤਾ ਪ੍ਰਤੀ ਇਸ ਸਥਾਨ ਤੋਂ ਸਤਿਗੁਰੂ ਕਾਲ ਤੋਂ ਹੋ ਰਹੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਮਰਜ਼ਾਦਾ ਵਧਾਈ ਹੈ। ਇਸੇ ਅਸਥਾਨ ਤੇ ਸਤਿਗੁਰੂ ਮਹਾਰਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੋਂ ਕਥਾ ਪ੍ਰਾਰੰਭ ਹੋਈ ਹੋਈ ਹੈ ਤੇ ਅੱਜ ਤੱਕ ਨਿਰੰਤਰ ਚੱਲ ਰਹੀ ਹੈ ਤੇ ਅੱਗੇ ਵੀ ਜਾਰੀ ਰਹੇਗੀ। ਅੱਜ ਦਾ ਜੋ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਆ, ਸੂਹੀ ਰਾਗਣੀ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭੇ ਆਪਣਾ ਕਰਿਆ। ਆਪਣੇ ਦਾਸ ਦੇ ਅਨੇਕ ਹੀ, ਅਨਕ ਤੋਂ ਭਾਵ ਅਨੇਕ, ਬੀਂਗ ਦਾ ਅਰਥ ਹੈ ਟੇਢ, ਬਿੰਗ, ਕੁਟਿਲਤਾ। ਵਿਦਵਾਨਾਂ ਨੇ ਬੜੇ ਅਰਥ ਕੀਤੇ ਹੈ। ਜੀਵਨ ਦੇ ਵਿੱਚ ਕੁਟਿਲਤਾ ਆਉਣੀ, ਜੀਵਨ ਦੇ ਵਿੱਚ ਟੇਢਾਪਣ ਹੋਣਾ, ਸਿੱਧੇ ਨਾ ਚੱਲਣਾ। ਹੁਣ ਇਹਨੂੰ ਥੋੜਾ ਧਿਆਨ ਨਾਲ ਸਮਝੀਏ, ਵਿਚਾਰੀਏ। ਜਿਸ ਤਰ੍ਹਾਂ ਕਿਤੇ ਅਸੀਂ ਕਿਸੇ ਮੰਜ਼ਿਲ ਤੇ ਜਾਣਾ, ਕਿਸੇ ਸ਼ਹਿਰ ਪੁੱਜਣਾ, ਤਾਂ ਅਸੀਂ ਚੁਣਦੇ ਹਾਂ ਵੀ ਜਿਹੜਾ ਛੇਤੀ ਪੁੱਜਣ ਦਾ ਰਸਤਾ ਉਹਦੇ ਥਾਂ ਜਾਈਏ, ਉਹ ਰਸਤਾ ਸਾਫ ਵੀ ਹੋਵੇ, ਉਹ ਰਸਤੇ ਵਿੱਚ ਰੁਕਾਵਟਾਂ ਵੀ ਨਾ ਹੋਣ, ਉਹ ਰਸਤਾ ਨੇੜੇ ਵੀ ਪੈਂਦਾ ਹੋਵੇ। ਮਨੁੱਖ ਉਸ ਰਸਤੇ ਨੂੰ ਚੁਣਦਾ ਹੈ, ਨਾ ਕਿ ਉਸ ਰਸਤੇ ਨੂੰ ਚੁਣਦਾ ਵੀ ਜਿਹਦੇ ਵਿੱਚ ਰੁਕਾਵਟਾਂ ਹੋਣ, ਜਿਹਦੇ ਵਿੱਚ ਥਕਾਵਟ ਜ਼ਿਆਦਾ ਹੋਵੇ ਅਤੇ ਉਹ ਰਸਤਾ ਔਖਾ ਹੋਵੇ, ਐਸੇ ਰਸਤੇ ਨੂੰ ਮਨੁੱਖ ਨਹੀਂ ਚੁਣਦਾ। ਜੇ ਕੋਈ ਚੁਣਦਾ ਉਹਨੂੰ ਸਿਆਣਾ ਨਹੀਂ ਮੰਨਿਆ ਜਾਂਦਾ। ਕਲਯੁੱਗ ਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਦੀ ਜੋ ਮੰਜ਼ਿਲ ਹੈ ਉਹਦੀ ਪ੍ਰਾਪਤੀ ਦਾ ਸੌਖਾ ਤੇ ਸੁਖੈਣ ਰਸਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਨੇ ਬਖਸ਼ਿਆ। ਉਹ ਰਸਤਾ ਹੈ ਗੁਰਮਤ ਦਾ, ਉਹ ਰਸਤਾ ਸਿੱਖੀ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਐਸਾ ਸੁਖੈਣ ਰਸਤਾ ਬਖਸ਼ਿਆ। ਪੁਰਾਤਨ ਸਮਿਆਂ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਲੱਖ ਲੱਖ ਵਰ੍ਹੇ ਦੀ ਉਮਰ ਸੀ ਉਸ ਵੇਲੇ। ਅਸੀਂ ਪੜ੍ਹਦੇ ਹਾਂ ਰਾਮ ਜਪੋ ਜੀ ਐਸੇ ਐਸੇ ਧਰੂਹ ਪ੍ਰਹਿਲਾਦ ਜਪਿਓ ਹਰ ਜੈਸੇ, ਪੰਜ ਪੰਜ ਵਰ੍ਹੇ ਦੀ ਉਮਰ ਸੀ ਧਰੂਹ ਜੀ ਦੀ, ਪ੍ਰਹਿਲਾਦ ਜੀ ਦੀ। ਪਰ ਜਦੋਂ ਉਸ ਸਮੇਂ ਦਾ ਅਸੀਂ ਮਿਥਿਹਾਸ ਪੜ੍ਹਾਂਗੇ, ਇਤਿਹਾਸ ਵਾਚਾਂਗੇ, ਤਾਂ ਭਗਤ ਧਰੂਹ ਜੀ ਨੇ 10,000 ਵਰ੍ਹਾ ਰਾਜ ਕੀਤਾ ਹੈ। ਹੁਣ ਇੱਥੇ ਸਵਾਲ ਖੜਾ ਹੁੰਦਾ, ਕੁਸ਼ਚਨ ਪੁੱਟ ਹੁੰਦਾ ਹੈ ਵੀ ਉਸ ਵੇਲੇ 10,000 ਵਰ੍ਹਾ ਰਾਜ ਕੀਤਾ ਤੇ ਉਮਰ ਕਿੰਨੀ ਹੋਵੇਗੀ? ਭਾਈ ਗੁਰਦਾਸ ਜੀ ਨੇ ਯੁੱਗਾਂ ਦੀ ਉਮਰ ਦਾ ਵੀ ਜ਼ਿਕਰ ਕੀਤਾ, ਪਰ ਕਲਯੁੱਗ ਦੇ ਵਿੱਚ ਨਾ ਓਨੀ ਉਮਰ, ਕਲਯੁੱਗ ਦੇ ਅੰਦਰ ਨਾ ਸਰੀਰਾਂ ਚ ਬਲ, ਅੱਜ ਨਾ ਕੋਈ ਧੂਣੀਆਂ ਤਲ ਸਕਦਾ, ਅੱਜ ਨਾ ਕੋਈ ਜਲ ਧਾਰੇ ਕਰ ਸਕਦਾ, ਨਾ ਹੀ ਕਿਸੇ ਕੋਲ ਇੰਨਾ ਸਮਾਂ ਵੀ ਕੋਈ ਤੀਰਥਾਂ ਤੇ ਜਾ ਸਕੇ, ਨਾ ਹੀ ਕਿਸੇ ਕੋਲ ਇੰਨਾ ਸਮਾਂ ਵੀ ਪ੍ਰਾਤਨ ਸਮਿਆਂ ਵਾਂਗੂ ਦਾਨ ਪੁੰਨ ਜਗ ਆਦਿ ਕਰ ਸਕੇ। ਇਹ ਸਭ ਕਾਸੇ ਦਾ ਫਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੁਖੈਣ ਗੁਰਬਾਣੀ ਰਾਹੀਂ ਬਖਸ਼ਿਸ਼ ਕਰ ਦਿੱਤਾ, ਸੰਗਤ ਵਿੱਚ ਹੀ ਬਖਸ਼ਿਸ਼ ਕਰ ਦਿੱਤਾ। ਵੇਖੋ ਇੱਕ ਭਾਈ ਗੁਰਦਾਸ ਜੀ ਦਾ ਵਚਨ ਹੈ, ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਪੜ੍ਹਾਉਣ ਦਾ, ਗੁਰਬਾਣੀ ਸੁਣਨ ਦਾ, ਗੁਰਬਾਣੀ ਵਿਚਾਰਨ ਦਾ ਕਿੱਡਾ ਵੱਡਾ ਮਹੱਤਵ ਹੈ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸੌ ਮਕਾਨ ਸੱਤ ਸੰਸਕ੍ਰਿਤ ਦਾ ਸ਼ਬਦ ਹੈ, ਸੱਤ ਦਾ ਅਰਥ ਹੈ ਸੌ। ਜਿਹੋ ਜਿਹਾ ਸੌ ਮਕਾਨ ਕੋਈ ਕੰਚਨ ਭਾਵ ਸੋਨੇ ਦਾ ਬਣਾ ਕੇ ਫਿਰ ਉਹਨੂੰ ਦਾਨ ਕਰ ਦੇ। ਸੌ ਮਕਾਨ ਸੋਨੇ ਦਾ ਬਣਾਉਣਾ ਅੱਜ ਦੇ ਸਮੇਂ ਕਿਹਦੇ ਬਸ ਵਿੱਚ? ਜੇ ਕੋਈ ਬਣਾ ਵੀ ਲੈਂਦਾ ਫਿਰ ਉਹਨੂੰ ਦਾਨ ਕਰ ਦੇਣਾ? ਭਾਈ ਗੁਰਦਾਸ ਜੀ ਕਹਿੰਦੇ ਨਹੀਂ ਗੁਰਸਿੱਖੋ, ਤੁਹਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ, ਤੁਹਾਨੂੰ ਇਹ ਟੇਢੇ ਪਾਸੇ ਚੱਲਣ ਦੀ ਲੋੜ ਨਹੀਂ ਹੈ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ, ਇਹੋ ਜਿਹਾ ਜਿਹੜਾ ਫਲ ਹੈ ਸੌ ਮਕਾਨ ਸਿਉਨੇ ਦੇ ਬਣਾ ਕੇ ਦਾਨ ਕਰਨ ਦਾ, ਉਹ ਫਲ ਤੁਹਾਨੂੰ ਗੁਰਸਿੱਖੋ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਿਸੇ ਗੁਰਸਿੱਖ ਨੂੰ ਸ਼ੁੱਧ ਗੁਰਬਾਣੀ ਦਾ ਇੱਕ ਸ਼ਬਦ ਸਿਖਾ ਦੇਣਾ ਕਿੱਡਾ ਵੱਡਾ ਮਹੱਤਵ ਹੈ। ਹੁਣ ਸੌ ਮਕਾਨ ਸਿਉਣੇ ਦਾ ਬਣਾਉਣਾ, ਦਾਨ ਕਰਨਾ, ਇਹ ਟੇਢਾ ਮਾਰਗ ਹੈ। ਗੁਰਬਾਣੀ ਦਾ ਸਿੱਧਾ ਪਾਠ, ਸ਼ੁੱਧ ਸੰਥਿਆ ਕਰਵਾ ਦੇਣੀ, ਓਨਾ ਹੀ ਫਲ ਪ੍ਰਾਪਤ ਹੋ ਜਾਣਾ। ਸਿੱਧਾ ਮਾਰਗ ਹੈ, ਕਿੰਨਾ ਸੁਖੈਣ ਹੈ। ਕਰਮ ਕਾਂਡਾਂ ਰਾਹੀਂ ਜੀਵਨ ਬਿਤਾਉਣਾ, ਇਹ ਟੇਢਾ ਮਾਰਗ ਸਤਿਗੁਰੂ ਨੇ ਕਿਹਾ। ਗੁਰਮਤ ਅਨੁਸਾਰ ਜੋ ਜੀਵਨ ਬਤੀਤ ਕਰਨਾ ਇਹ ਸਿੱਧਾ ਮਾਰਗ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਾਣੀ ਦੇ ਵਿੱਚ ਕਰਮ ਕਾਂਡਾਂ ਦਾ ਖੰਡਨ ਕੀਤਾ। ਦਾਸ ਦੇ ਜਿਹੜੇ ਅਨੇਕ ਤਰ੍ਹਾਂ ਦੇ ਬੀਂਗ ਟੇਢੇਪਣ ਨੇ ਜੀਵਨ ਦੇ, ਮਨ ਦੇ ਕੌਣ ਕਮਤ ਤੈਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਨਿੰਦਿਆ ਕਰਨੀ, ਚੁਗਲੀ ਕਰਨੀ, ਇਹ ਜੀਵਨ ਦੇ ਔਗਣ ਨੇ। ਵੇਖੋ ਅਸੀਂ ਰੋਜ਼ ਅੰਮ੍ਰਿਤ ਵੇਲੇ ਸੱਚਖੰਡ ਸਵਈਆਂ ਦੀ ਜਦੋਂ ਬਾਣੀ ਪੜ੍ਹੀ ਜਾਂਦੀ ਹੈ, ਸਵਈਏ ਗਾਇਨ ਹੁੰਦੇ ਨੇ ਭੱਠ ਸਾਹਿਬਾਨ ਦੀ ਤਰਜ ਤੇ। ਅੱਜ ਵੀ ਗੁਰਸਿੱਖ ਸਵਈਏ ਪੜ੍ਹਦੇ ਆ, ਪ੍ਰਕਾਸ਼ ਸਮੇਂ ਅਖੀਰਲਾ ਸਵਈਆ ਪੜ੍ਹਿਆ ਜਾਂਦਾ, ਹਾਮੇ ਆਵ ਗੁਣ ਭਰੇ ਏਕ ਗੁਣ ਨਾਹੀ। ਮਹਾਰਾਜ ਇਹ ਗੁਰੂ ਰਾਮਦਾਸ ਸਤਿਗੁਰੂ, ਅਸੀਂ ਔਗਣਾਂ ਨਾਲ ਭਰੇ ਹਾਂ। ਵਿਦਵਾਨ ਦਾ ਕਥਨ ਹੈ, ਕਹਿੰਦੇ ਗੁਣ ਔਗਣ ਹੈ ਸਭ ਵਿਖੈ, ਇਨ ਮਿਨ ਜੰਤ ਨਾ ਕੋਈ। ਕੋਈ ਜੀਵ ਐਸਾ ਨਹੀਂ ਗੁਰਸਿੱਖੋ ਜਿਹਦੇ ਅੰਦਰ ਗੁਣ ਨਾ ਹੋਣ, कोई ऐसा नहीं जिहदे च औगण ना होण। सारिआं च गुण भी हैगे ते औगण भी हैगे आ, पर गुण कई बार इको ही इहो जिहा जीवन विच हुंदा है वी उह जिंदगी दे सारे औगणां नूं ढक लैंदा है। जिंदगी च बड़े ऐब हुंदे आ, पर इक सच्चा गुरमत दा कोई गुण होवे उहदे औगण ढके जांदे आ। एक कोई एहो जा ऐब होवे, औगुण होवे जिंदगी दे विच, ओ सारे गुणां नूं ढक लैंदा है। कोई शराबी मनुख है, कोई नशेड़ी है, उस च भावें होर हलीमी दे निम्रता दे होर बड़े गुण होण, ओ परोपकारी भी होवे, ओ मिठ बोलड़ा भी होवे, पर जे ओ नशे करदा है, नशे करके शराब पी के जिहनूं अपने पराई दी सोझी नहीं रहिंदी, गलियां दे विच नालियां दे विच उहदे कुत्ते मूंह चटदे आ, फिर उहदा इह औगण सारे गुणां नूं ढक लैंदा। गुण औगण है सब विखै, इन बिन जंत ना कोई। भाई गुरदास जी ने 20 औगणां दा जिक्र कीता, 20 अवगुणां दा। हां अपराधी गुनहगार, भाई गुरदास जी ने निम्रता दर्शाउंदिआं अपने ते ये बचन टालिया। ये गुरमत की सिक्ख्या है भी जो दूसरे ने सिक्ख्या देनी तो अपने आप नूं संबोधन होकर सिक्ख्या देनी है, अपने मन नूं पहलों सिक्ख्या देनी है। अबर उपदेश है, आप ना कर आवत जावत जन्मा मरै। हां अपराधी गुनाहगार, भाई गुरदास जी कहने मैं अपराधी हाँ, मैं पापी हाँ, गुनाह नाल भरिया होया। हम बेमुख मंदा, मंदा है मेरा जीवन, माड़ा जीवन है, भैड़ा जीवन है, क्योंकि मैं बेमुख हाँ। इतों आए वाहिगुरु, ए सतगुरु तेरे वाल मेरा मन का मुख नहीं है, मैं गुरमुख नहीं बनया, मैं मनमुख हाँ, मैं बेमुख हाँ, मैं निगुरा हाँ, मैं तेरे बचना नूं मन्या नहीं, तेरे बचना नूं कमाया नहीं, इस करके मैं बेमुख मंदा, माड़े जीवन वाला बेमुख हाँ। अगला गुण कहिंदे आ चोर, यार, जुआर। मैं जीवन च चोरी करदा। हुण इत्थे असीं विचारांगे वी मैं तां कदे चोरी कीती नहीं। स्याणे शरीरां तों कई वार असीं सुणदे आ वी चोरी भावें लख दी भावें कख दी। जे प्रतख तौर ते चोरी नहीं कीती तो कई बार जिंदगी दे विच मन लो असी शरीरक तौर ते व्यवहारक तौर ते पहलों गल कर लईए, कोई बिजली चोरी करदा है, कोई टैक्स चोरी करदा है, नाल चोरी शब्दता है ना, जो साडा फर्ज सी ओह निभाया नहीं, असी चोरी कीती। जे असी अंतरीव तौर पर विचारीए तो सतगुरु ने सानू स्वासां रूपी पूंजी बख्शी है। विद्वान दा दीव दा कथन है, नाम जपन को जेह वा दीनी। हुण ध्यान देना देना कादे वास्ते दित्ती है जीव, नाम जपन वास्ते। पर करदी की है, ए रसना तू अनरस राच रही, ए टेढ़ा पासा हो गया ना, सीधा मार्ग नहीं है रसना दा। ए रसना तू अनरस राच रही, तेरी प्यास ना जाए। तू ये जड़े टेढ़े मार्गां ते चल रही है जीव, इहदे नाल तेरी प्यास नहीं बुझनी, तेरी प्यास ना जाए। होर त किता है जिचर हरस पल्ले ना पाए, जिन्ना चिर तू नाम रस नहीं चखदी उन्ना तेरी तेरी प्यास नहीं मिटनी। अनरस टेढ़ा मार्ग है, नाम रस सीधा मार्ग है। हुण रसना दी चोरी है, नाम जपन को जेह बा दीनी, नाम जपन वास्ते जीव दित्ती है। हुण वेख ली वी असी नाम जपदे आ कि नहीं जपदे, जे जपदे आ तां ठीक है, नहीं तां वेख लो विचार लीए वी चोरी तां नहीं किते। इह विचार करनी अंतरात्मी। हर दर्शन कौ अखी, दीदने दीदार साहेब कस नहीं इसका मोर। ए नेत्रोह मेरे हो हर तुम मैं जोत धरी, हर बिने अवर न देखो कोई। महाराज कहिंदे इहो वे संसार तुम देखदे इहो हर का रूप है बिस संसार वेखना अखां नाल ਇਹ ਟੇਢਾ ਮਾਰਗ ਹੈ ਹਰੀ ਦਾ ਰੂਪ ਤੱਕਣਾ ਇਹਦੇ ਵਿੱਚ ਇਹ ਸਿੱਧਾ ਮਾਰਗ ਹੈ ਹਰੀ ਤੋਂ ਬਿਨਾਂ ਕੁਝ ਹੋਰ ਵੇਖਣਾ ਵਾਹਿਗੁਰੂ ਦੇ ਦੀਦਾਰ ਤੋਂ ਜੋਤ ਤੋਂ ਬਿਨਾਂ ਹੋਰ ਕੁਝ ਵੇਖਣਾ ਇਹ ਬੀਂਗ ਹੈ ਸਾਡੇ ਸਰੀਰ ਦਾ ਟੇਢਾਪਣ ਹੈ ਟੇਢਾ ਮਾਰਗ ਹੈ ਜੀਵਨ ਦਾ ਤੇ ਵਾਹਿਗੁਰੂ ਦੀ ਜੋਤ ਤੱਕਣੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਨਾਮ ਜਪਣ ਕੋ ਜਿਹਾ ਦੀਨੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀ ਜ਼ਿੰਦਗੀ ਦੇ ਜਿੰਨੇ ਵੀ ਸਵਾਸ ਨੇ ਸਾਨੂੰ ਗਿਣ ਕੇ ਮਿਲੇ ਹੋਏ ਨੇ ਗਿਣਤੀ ਦੇ ਗਣ ਘਾਲੇ ਸਭ ਦਿਵਸ ਸਾਸ ਦਿਵਸ ਦਿਨ ਸਾਸ ਸਾਂ ਗਣ ਘਾਲੇ ਗਿਣਤੀ ਦੇ ਨੇ ਗਿਣਤੀ ਦੇ ਦਿੱਤੇ ਹੋਏ ਹੈ ਨਹ ਵਧਣ ਘਟਣ ਤਿਲ ਸਾਰ ਤਿਲ ਜਿੰਨੇ ਵੀ ਇਹ ਨਾ ਵਧਣਗੇ ਨਾ ਘਟਣਗੇ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਤੋਂ ਬਿਨਾਂ ਨਾ ਕੋਈ ਵਧਾ ਸਕਦਾ ਨਾ ਘਟਾ ਸਕਦਾ ਹੁਣ ਇਹ ਗਿਣਤੀ ਦੇ ਜਿਹੜੇ ਸਵਾਸ ਦਿੱਤੇ ਆ ਦਿਨ ਤੇ ਰਾਤ ਚ ਆਮ ਮਨੁੱਖ ਦੇ 24,000 ਸਵਾਸ ਵਿਦਵਾਨਾਂ ਨੇ ਲਿਖਿਆ ਵੀ ਕੋਈ ਸਾਧਨਾ ਕਰਨ ਵਾਲਾ ਉਹਦੇ 21,624 ਸਵਾਸ ਰਹੋ ਵਿਚਾਰ ਦਿਨ ਰਾਤ ਚ ਅਸੀਂ ਇੰਨੇ ਸਵਾਸ ਬਿਤਾਉਂਦੇ ਹਾਂ ਹੁਣ ਇਹ ਅਮੋਲਕ ਸਵਾਸ ਹੈ ਇੱਕ ਸਵਾਸ ਜੇ ਅਸੀਂ ਖਰੀਦਣਾ ਹੋਵੇ ਤਾਂ ਸਮੁੱਚੀ ਕਾਇਨਾਤ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ ਸਮੁੱਚੀ ਕਾਇਨਾਤ ਦੀ ਮਾਇਆ ਨਾਲ ਵੀ ਅਸੀਂ ਇੱਕ ਵੀ ਸਵਾਸ ਨਹੀਂ ਖਰੀਦ ਸਕਦੇ ਇੰਨਾ ਅਮੋਲਕ ਹੈ ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀ ਕਹਿੰਦੇ ਵੇਖੋ ਇੰਨੇ ਅਮੋਲਕ ਸਵਾਸ ਨੇ ਇਹ ਸਵਾਸਾਂ ਦੀ ਚੋਰੀ ਕਰੀ ਜਾ ਰਿਹਾ ਕਰਨਾ ਕੀ ਸੀ ਸਵਾਸਾਂ ਨਾਲ ਤੇ ਕਰ ਕੀ ਰਿਹਾ ਗੁਰਸੰਗਤ ਜੀ ਭਾਈ ਗੁਰਦਾਸ ਜੀ ਕਹਿੰਦੇ ਚੋਰ ਜਾਰ ਜੁਆਰ ਜਾਰੀਆਂ ਜੁਆਰ ਜੂਆ ਖੇਡਣਾ ਅੱਜ ਕੱਲ੍ਹ ਜੂਏ ਦੀਆਂ ਸ਼ਕਲਾਂ ਵੀ ਬਦਲ ਗਈਆਂ ਉਹਦਾ ਰੂਪ ਬਦਲਤਾ ਸਰਾਰਤੀ ਅਨਸਰਾਂ ਨੇ ਵੇਖਿਆ ਵੀ ਧਰਮ ਦੇ ਵਿੱਚ ਜੂਏ ਦੀ ਮਨਾਹੀ ਹੈ ਉਹਨਾਂ ਆਪਣਾ ਫਾਇਦਾ ਖੱਟਣ ਦੇ ਲਈ ਜੂਏ ਦਾ ਸਰੂਪ ਬਦਲਤਾ ਅੱਜ ਕੱਲ੍ਹ ਬੜੇ ਜੂਏ ਦੇ ਢੰਗ ਚੱਲ ਪਏ ਇਹ ਇੱਕ ਜੀਵਨ ਦਾ ਔਗਣ ਹੈ ਬੀਂਗ ਹੈ ਟੇਢਾਪਣ ਹੈ ਜ਼ਿੰਦਗੀ ਦਾ ਸਿੱਧਾ ਮਾਰਗ ਨਹੀਂ ਹੈ ਹਾਂ ਪਰ ਘਰ ਜੋ ਹੁੰਦਾ ਪਰਾਏ ਘਰਾਂ ਵੱਲ ਜਾਣਾ ਪਰਾਏ ਸਰੀਰਾਂ ਵੱਲ ਤੱਕਣਾ ਇਹ ਟੇਢਾ ਮਾਰਗ ਹੈ ਪਰ ਦਾਰਾ ਨਿੰਦਿਆ ਰਸ ਰਚੀ ਹੋ ਪਰਾਈ ਇਸਤਰੀ ਪਰਾਇਆ ਸਰੀਰ ਪਰ ਪੁਰਖ ਪਰ ਇਸਤਰੀ ਵੱਲ ਤੱਕਣਾ ਪਰਾਇਆ ਸਰੀਰ ਭੋਗਣਾ ਵਜਰ ਕ੍ਰਹਿਤਾਂ ਚੋਂ ਵੀ ਇੱਕ ਕੁਰਹਿਤ ਹੈ ਇਹ ਵੱਡਾ ਪਾਪ ਵੱਡਾ ਔਗਣ ਹੈ ਸਤਿਗੁਰੂ ਨੇ ਬਚਨ ਕੀਤਾ ਮਹਾਰਾਜ ਨੇ ਸਿੱਧਾ ਮਾਰਗ ਦੱਸਿਆ ਸੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਹੈ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸੰਗ ਨੇਹੋ ਨਿਤ ਤੁਮ ਵਢਾਈ ਹੋ ਪਰ ਨਾਰੀ ਕੀ ਸੇਜ ਭੂਲ ਸੁਪਨਾ ਹੋ ਨਾ ਜਾਈ ਹੋ ਇਹ ਸਿੱਧਾ ਮਾਰਗ ਦੱਸਿਆ ਹਮ ਪਰ ਕਰ ਜੋ ਹੁੰਦਾ ਭਾਈ ਗੁਰਦਾਸ ਜੀ ਅਗਲਾ ਉਗਣ ਕਹਿੰਦੇ ਆ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਮੈਂ ਨਿੰਦਕ ਨਿੰਦਿਆ ਕਰਨ ਵਾਲਾ ਅਸੰਖ ਨਿੰਦਕ ਸਿਰ ਕਰੇ ਪਾਰ ਰੋਜ਼ ਪੜ੍ਹਦੇ ਹਾਂ ਵਿਚਾਰੀਏ ਨੂੰ ਅਸੰਖ ਅਣਗਿਣਤ ਇਹੋ ਜਿਹੇ ਨਿੰਦਕ ਨੇ ਸਿਰ ਕਰੇ ਭਾਰ ਦੂਜਿਆਂ ਦੇ ਨਿੰਦਿਆ ਕਰਕੇ ਉਹਨਾਂ ਦਾ ਭਾਰ ਪਾਪਾਂ ਦਾ ਆਪਣੇ ਸਿਰ ਚੁੱਕ ਰਹੇ ਆ ਤਾਂਹੀਓ ਕਿਹਾ ਨਾ ਬਾਣੀ ਚ ਨਿੰਦੋ ਨਿੰਦੋ ਲੋਕ ਮੋਕੋ ਨਿੰਦੋ ਨਿੰਦਾ ਜਨਕੋ ਖਰੀ ਪਿਆਰੀ ਨਿੰਦਾ ਨੂੰ ਬਾਪ ਵੀ ਕਹਿ ਦਿੱਤਾ ਨਿੰਦਾ ਨੂੰ ਮਾਂ ਵੀ ਕਹਿ ਦਿੱਤਾ ਇਹ ਵੀ ਕਹਿ ਦਿੱਤਾ ਵੀ ਨਿੰਦਿਆ ਕਰਨ ਵਾਲੇ ਸਾਡੇ ਮੈਲ ਧੋਣ ਵਾਲੇ ਨੇ ਸਾਡੇ ਸਰੀਰ ਦੇ ਇਹ ਮਨ ਦੇ ਬਸਤਰ ਧੋ ਰਹੇ ਨੇ ਪਾਪਾਂ ਦੀ ਵਿਕਾਰਾਂ ਦੀ ਮੈਲ ਧੋ ਰਹੇ ਆ ਨਿੰਦਿਆ ਕਰ ਕਰਕੇ। ਇਸ ਲਈ ਕਹਿ ਦਿੱਤਾ ਨਿੰਦਾ ਜਨ ਕੋ ਖਰੀ ਪਿਆਰੀ, ਜੇ ਕੋਈ ਨਿੰਦਿਆ ਕਰਦਾ ਉਹ ਸਾਡਾ ਭਲਾ ਹੀ ਕਰ ਰਿਹਾ ਪਰ ਆਪਣਾ ਬੁਰਾ ਕਰ ਰਿਹਾ। ਨਿੰਦਿਆ ਕਰਨੀ ਟੇਢਾ ਮਾਰਗ ਹੈ, ਬੀਂਗ ਹੈ, ਇੱਥੇ ਬਸ ਨਹੀਂ। ਚੋਰ ਜਾਰ ਜੁਆਰ ਹਾਂ ਭਰ ਘਰ ਜੋ ਹੁੰਦਾ, ਨਿੰਦਕ ਦੁਸ਼ਟ ਮੈਂ ਦੁਸ਼ਟਤਾ ਹੀ ਵੀ ਕਰਦਾ, ਹਰਾਮ ਖੋਰ ਖਾ ਕੇ ਮੈਂ ਨੂਣ ਖਾ ਕੇ ਹਰਾਮ ਖੋਰੀ ਵੀ ਕਰਦਾ, ਠੱਗ ਦੇਸ਼ ਠਗੰਦਾ ਮੈਂ ਠੱਗੀਆਂ ਮਾਰ ਰਿਹਾ, ਮੈਂ ਝੂਠ ਬੋਲਦਾ ਠੱਗੀਆਂ ਮਾਰਦਾ, ਇਹਨੇ ਵੀ ਰਸਤੇ ਚ ਖਲੋ ਕੇ ਕਿਸੇ ਨੂੰ ਠੱਗਣਾ ਉਹ ਠੱਗੀ ਹੈ। ਹੋਰ ਵੀ ਜੀਵਨ ਦੇ ਵਿੱਚ ਬੜੇ ਪ੍ਰਕਾਰ ਦੀਆਂ ਠੱਗੀਆਂ, ਇਹਨੂੰ ਜੀਵਨ ਵਿੱਚ ਬਚਣ ਨੂੰ ਢਾਲ ਕੇ ਵੇਖੀਏ। ਠੱਗ ਦੇਸ਼ ਠਗੰਦਾ ਮੈਂ ਵੱਡਾ ਠੱਗ, ਵੱਡੇ ਦੇਸ਼ ਨੂੰ ਠੱਗਣ ਵਾਲਾ ਬਣ ਰਹੇ ਹਾਂ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਮੇਰੇ ਚ ਪੰਜ ਔਗਣ ਪੰਜ ਵਿਕਾਰ ਨੇ ਮਹਾਰਾਜ ਪ੍ਰਬਲ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਮੇਰੇ ਅੰਦਰ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜੇ ਐਬ ਨੇ, ਪੰਜੇ ਔਗਣ ਨੇ, ਇਹ ਪੰਜ ਦੋਸ਼ ਰੂਪੀ ਟੇਢਾਪਣ ਹੈ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵਿਸ਼ਵਾਸ ਘਾਤੀ ਅਕਿਰਤ ਘਣ, ਕਹਿੰਦੇ ਮੈਂ ਵਿਸ਼ਵਾਸ ਘਾਤ ਕਰਦਾ। ਹੋਰ ਤਾਂ ਗੱਲ ਛੱਡੀਏ, ਜਿਸ ਵੇਲੇ 9 ਮਹੀਨੇ ਮਾਤਾ ਦੇ ਉਦਰ ਦੇ ਵਿੱਚ ਪੁੱਠੇ ਲੜਕੇ, ਉਹ ਵਾਹਿਗੁਰੂ ਅੱਗੇ ਇੱਕ ਟੱਕ ਲਿਵ ਲੱਗੀ ਹੋਈ ਸਿਮਰਨ ਕਰਦਿਆਂ ਜੋਦੜੀਆਂ ਕਰਦੇ ਸੀ ਵਾਹਿਗੁਰੂ, ਇਹ ਗਰਭ ਕੁੰਡ ਦੇ ਵਿੱਚੋਂ ਗਰਭ ਦੀ ਅਗਨੀ ਦੇ ਵਿੱਚੋਂ ਕੱਢ ਲੈ ਤਾਂ ਜੀਵਨ ਮੈਂ ਤੇਰਾ ਸਿਮਰਨ ਕਰਾਂਗਾ। ਉੱਥੇ ਕੌਲ ਕੀਤੇ, ਵਚਨ ਕੀਤੇ, ਵਿਸ਼ਵਾਸ ਦਵਾਇਆ ਹੈ ਵਾਹਿਗੁਰੂ ਮੈਂ ਤੇਰਾ ਨਾਮ ਜਪਾਂਗਾ, ਸਵਾਸ ਸਵਾਸ ਨਾਮ ਜਪਾਂਗਾ। ਪਰ ਲਿਵ ਸੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਉੱਥੇ ਵਿਸ਼ਵਾਸ ਘਾਤ ਕੀਤਾ ਸਾਰਾ ਜੀਵਨ। ਵਚਨ ਕਰਕੇ ਆਇਆ ਸੀ ਵਿਸ਼ਵਾਸ ਸਵਾਸ ਨਾਮ ਜਪੂੰਗਾ, ਪਰ ਕਰ ਕੁਝ ਹੋ ਰਿਹਾ, ਵਿਸ਼ਵਾਸ ਘਾਤ ਹੀ ਆ। ਕਿਸੇ ਤੋਂ ਮਾਇਆ ਲੈ ਲੈਣੀ, ਵਿਸ਼ਵਾਸ ਦਵਾ ਦੇਣਾ ਹਾਂ ਤੇਰੀ ਮਾਇਆ ਵਾਪਸ ਕਰਾਂਗਾ, ਫਿਰ ਵਾਪਸ ਨਾ ਕਰਨੀ, ਸਗੋਂ ਗੁਰਬਾਣੀ ਦੀਆਂ ਤੁਕਾਂ ਦਾ ਗਲਤ ਅਰਥ ਕਰ ਕਰਕੇ ਆਪਣੇ ਤੇ ਫਾਇਦੇ ਲਈ ਮਤਵਲ ਲਈ ਅਰਥ ਕੱਢਣੇ। ਕਹਿੰਦੇ ਜੀ ਮਹਾਰਾਜ ਨੇ ਕਿਹਾ ਕੇਤੇ ਲੈ ਲੈ ਮੁੱਕਰ ਪਾਹੇ, ਪਾਤਸ਼ਾਹ ਕਹਿੰਦੇ ਤੇ ਨਾਲ ਇਹ ਵੀ ਕਿਹਾ ਕੇਤੇ ਮੂਰਖ ਖਾ ਹੀ ਖਾਹੇ। ਵਿਸ਼ਵਾਸ ਘਾਤੀ ਅਕਿਰਤ ਘਣ, ਭਾਈ ਗੁਰਦਾਸ ਜੀ ਨੇ ਕਿਹਾ ਭਾਰੇ ਭੋਈ ਅਕਿਰਤ ਘਣ ਮੰਦੀ ਹੂੰ ਮੰਦੇ, ਸਭ ਤੋਂ ਵੱਡਾ ਦੋਸ਼, ਸਭ ਤੋਂ ਵੱਡਾ ਪਾਪ, ਧਰਤੀ ਦੇ ਸਭ ਤੋਂ ਵੱਡਾ ਬੋਝ ਭਾਰ ਹੈ। ਤਾਂ ਭਾਈ ਗੁਰਦਾਸ ਜੀ ਕਹਿੰਦੇ ਭਾਰੇ ਭੋਈ ਅਕਿਰਤ ਘਣ, ਅਕਿਰਤ ਘਣਾਂ ਦਾ ਭਾਰ ਹੈ, ਮੰਦੀ ਹੂੰ ਮੰਦੇ, ਮਾੜਿਆਂ ਤੋਂ ਵੀ ਮਾੜੇ ਆ। ਭਾਈ ਗੁਰਦਾਸ ਸਾਹਿਬ ਕਹਿੰਦੇ ਇਹ 20 ਔਗਣ ਨੇ ਮਹਾਰਾਜ, ਮੇਰੇ ਚ ਵਿਸ਼ਵਾਸ ਘਾਤੀ ਕਿਰਤ ਘਣ, ਮੈਂ ਕੋ ਨਾ ਰਖੰਦਾ, ਕੋਈ ਦੁਨੀਆਂ ਦਾ ਪੀਰ ਪੈਗੰਬਰ ਔਲੀਆ ਅੰਬੀਆ ਗੌਂਸੀਆ ਦੇਵੀ ਦੇਵਤਾ ਕੋਈ ਨਹੀਂ ਹੈ ਜਿਹੜਾ ਇੰਨੇ ਔਗਣਾਂ ਵਾਲਿਆਂ ਦੀ ਰੱਖਿਆ ਕਰ ਸਕੇ ਲੋਕ ਪ੍ਰਲੋਕ। ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸੰਦਾ, ਇੱਕ ਸਤਿਗੁਰੂ ਹੈ ਐ ਮਨੁੱਖ ਐ ਮਨਾ, ਤੂੰ ਸਤਿਗੁਰੂ ਦੇ ਚਰਨ ਸ਼ਰਨ ਚ ਪੈ ਜਾ, ਸਤਿਗੁਰੂ ਤੇਰੇ ਔਗਣਾਂ ਨੂੰ ਬਖਸ਼ ਲੈਣਗੇ। ਹਾਵੇਂ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਸਾਡ ਵਿਖੈ ਵਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨ ਆਈ। ਇਹ ਸਤਿਗੁਰੂ ਸਾਡੇ ਜੀਵਨ ਦੇ ਔਗਣ ਮੇਟ ਸਕਦਾ, ਸਤਿਗੁਰੂ ਸਮਰੱਥ ਹੈ। ਸਤਿਗੁਰੂ ਚਾਹੇ ਇੱਕ ਸਿੰਨ ਦੇ ਵਿੱਚ ਅਮਿਆ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭਾ ਬਲ ਗੁਰੂ ਅੰਮ੍ਰਿਤ ਦ੍ਰਿਸ਼ਟੀ ਕਰ ਦੇਵੇ, ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਇੱਕ ਸਿੰਨ ਦੇ ਵਿੱਚ ਆਪਣੇ ਸੇਵਕ ਦੇ ਇਹ ਪੰਜੇ ਵਿਕਾਰ, ਪੰਜੇ ਦੋਸ, ਇਹ ਕਲੇਸ਼, ਜੀਵਨ ਦੇ ਸੋਗ ਰੋਗ ਸਭ ਮੇਟਣ ਨੂੰ ਸਮਰੱਥ ਹੈ ਜੇ ਗੁਰੂ ਚਾਹੇ। ਗੁਰੂ ਐਸਾ ਸਮਰੱਥ ਹੈ ਜੇ ਇੱਕ ਵਾਰ ਗੁਰੂ ਦੀ ਸ਼ਰਨ ਲੈ ਵੀ ਲਈ, ਜੇ ਜੀਵਨ ਚੋਂ ਭਟਕ ਵੀ ਗਿਆ ਤਾਂ ਸਤਿਗੁਰੂ ਮਹਾਰਾਜ ਸੇਵਕ ਦੇ ਔਗਣ ਕੱਟਣ ਲਈ, ਸੇਵਕ ਦੇ ਜੀਵਨ ਦਾ ਟੇਢਾਪਣ ਖਤਮ ਕਰਨ ਲਈ, ਜੇ ਕੋਈ ਭਾਈ ਜੋਗੇ ਵਾਂਗੂ ਬੇਸਵਾ ਦੇ ਬੂਹੇ ਅੱਗੇ ਵੀ ਜਾਂਦਾ ਤਾਂ ਸਤਿਗੁਰੂ ਉੱਥੇ ਪਹਿਰੇਦਾਰ ਦਾ ਰੂਪ ਹੋ ਕੇ ਸੇਵਕ ਦਾ ਪਹਿਰਾ ਦੇ ਕੇ ਉਹਦੀ ਰੱਖਿਆ ਕਰਦੇ ਆ। ਉਹ ਐਸਾ ਸਮਰੱਥ ਹੈ ਜਿਹਨੇ ਇੱਕ ਵਾਰ ਸਤਿਗੁਰੂ ਦੀ ਸ਼ਰਨ ਲੈ ਲਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਕੱਲੇ ਇਸ ਲੋਕ ਚ ਨਹੀਂ ਉਹਨੂੰ ਪ੍ਰਲੋਕ ਚ ਵੀ ਹੱਥ ਦੇ ਕੇ ਰੱਖਦੇ ਆ, ਪ੍ਰਲੋਕ ਚ ਵੀ ਉਹਦੀ ਰੱਖਿਆ ਕਰਦੇ ਆ, ਉਹਨੂੰ ਟੇਢੇ ਮਾਰਗਾਂ ਚ ਜੂਨਾਂ ਚ ਨਹੀਂ ਪੈਣ ਦਿੰਦੇ। ਇਹ ਟੇਢਾ ਮਾਰੀਏ ਨਾ ਜੂਨਾਂ, ਜਨਮਾਂ ਚ ਭਟਕਣਾ, ਜੂਨਾਂ ਚ ਜਾਣਾ, ਉਹ ਟੇਢੀਆਂ ਜੂਨਾਂ ਚ ਨਹੀਂ ਪੈਣ ਦਿੰਦੇ। ਜੇ ਉੱਥੇ ਕੋਈ ਸਿੱਖ ਕਿਸੇ ਮੰਦੇ ਕਰਮ ਕਰਕੇ ਟੇਢੀ ਜੂਨ ਚ ਜਾਂਦਾ ਤਾਂ ਗੁਰਸੰਗਤ ਜੀ ਸਤਿਗੁਰੂ ਦਾ ਇਤਿਹਾਸ ਅੱਜ ਵੀ ਜਿਉਂਦਾ ਜਾਗਦਾ। ਮੈਂ ਉਸ ਸਥਾਨ ਦੇ ਦਰਸ਼ਨ ਕੀਤੇ ਆ ਮਾਲਵੇ ਦੀ ਧਰਤੀ ਤੇ, ਕਲੰਗੀਆਂ ਪਾਤਸ਼ਾਹ ਸਾਹਿਬ ਕਮਾਲ ਚੋਜੇ ਪ੍ਰੀਤਮ ਮਰਦ ਗੰਬੜੇ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਸਤਿਗੁਰੂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਸਾਂ। ਉਹ ਸਤਿਗੁਰੂ ਮਾਲਵੇ ਦੀ ਧਰਤੀ ਤੇ ਜਗਤ ਜਲੰਦੇ ਨੂੰ ਠਾਰਦੇ ਹੋਏ ਇੱਕ ਨਗਰ ਵਿੱਚ ਗਏ ਹੈ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਦਾਨ ਸਿਆਂ ਉਹ ਦਰਖਤ ਦੇ ਵੇਖ ਇੱਕ ਆਲਣ ਹੈ, ਉੱਥੇ ਕਾਂ ਦੇ ਬੱਚੇ ਨੇ, ਤੂੰ ਦਰਖਤ ਤੇ ਚੜ੍ਹੀ ਉਹ ਕਾਂ ਦੇ ਨਵ ਜੰਮੇ ਬੱਚਿਆਂ ਵਿੱਚੋਂ ਜਿਹੜਾ ਤੇਰੇ ਵੱਲ ਧੌਣ ਕਰਕੇ ਆਵੇ, ਤੇਰੇ ਵੱਲ ਨੂੰ ਚੁੰਝ ਕਰੇ, ਉਹਦੇ ਫੜ ਕੇ ਧੌਣ ਮਰੋੜ ਦੇਵੀ। ਹੁਣ ਇੱਥੇ ਕਈ ਤਰਕ ਵੀ ਕਰਨਗੇ ਵੀ ਸਤਿਗੁਰੂ ਜ਼ਾਲਮ ਨੇ, ਨਹੀਂ ਸਤਿਗੁਰੂ ਜ਼ਾਲਮ ਨਹੀਂ, ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ, ਸਤਿਗੁਰੂ ਭਲੇ ਬੁਰੇ ਕੀ ਪੀਰ ਪਛਾਣਨ ਵਾਲੇ ਹੈ, ਉਹ ਜਾਣਦੇ ਆ ਵੀ ਕੌਣ ਹੈ, ਇਹਦਾ ਕਿਵੇਂ ਭਲਾ ਕਰਨਾ ਹੈ। ਸਿੱਖ ਇਤਿਹਾਸ ਤਵਾਰੀਖਾਂ ਦਾ ਜ਼ਿਕਰ ਹੈ, ਹਵਾਲਾ ਹੈ, ਕਹਿੰਦੇ ਭਾਈ ਦਾਨ ਸਿੰਘ ਜੀ ਨੇ ਬਚਨ ਮੰਨਿਆ, ਸਿੱਖ ਦਾ ਫਰਜ਼ ਹੈ, ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਨੇ ਕਿਹਾ ਉਹ ਬਚਨ ਮੰਨੋ। ਉਸ ਵੇਲੇ ਭਾਈ ਦਾਨ ਸਿੰਘ ਗਏ, ਸੱਚਮੁੱਚ ਉਹਦੇ ਆਲਣੇ ਦੇ ਵਿੱਚ ਕਾਂ ਦੇ ਬੱਚੇ ਨੇ ਨਵ ਜਨਮੇ, ਉਹਨਾਂ ਚੋਂ ਇੱਕ ਬੱਚਾ ਗੁਰਸੰਗਤ ਜੀ ਗੁਰਸਿੱਖ ਭਾਈ ਦਾਨ ਸਿੰਘ ਵੱਲ ਜਦੋਂ ਆਇਆ ਉਸੇ ਵੇਲੇ ਉਹਦੀ ਧੌਣ ਮਰੋੜ ਦਿੱਤੀ। ਗੁਰਪ੍ਰਤਾਪ ਦੇ ਵਿੱਚ ਤਾਂ ਇਹ ਵੀ ਜ਼ਿਕਰ ਆਉਂਦਾ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਦੋਂ ਗੁਰਸਿੱਖਾਂ ਪੁੱਛਿਆ ਮਹਾਰਾਜ ਇਹ ਕੀ ਕੌਤਕ, ਮਹਾਰਾਜ ਕਹਿਣ ਲੱਗੇ ਭਾਈ ਸਾਡੇ ਦਰ ਦਾ ਸੇਵਕ ਸੀ, ਲੰਗਰ ਚ ਸੇਵਾ ਕਰਿਆ ਕਰਦਾ ਪ੍ਰਸ਼ਾਦਾ ਵਰਤਾਉਣ ਦੀ, ਇਹਨੇ ਇੱਕ ਦਿਨ ਇੱਕ ਸਿੱਖ ਨੇ ਪ੍ਰਸ਼ਾਦਾ ਮੰਗਿਆ ਕਾਲੀ ਦੇ ਵਿੱਚ, ਉਹ ਵਾਰ ਵਾਰ ਇਹਨੂੰ ਬੇਨਤੀ ਕਰਦਾ ਰਿਹਾ, ਇਹਨੇ ਮਨ ਵਿੱਚ ਗੁੱਸੇ ਵਿੱਚ ਆ ਕੇ ਉਹ ਕਮਾਈ ਵਾਲੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਣ ਵਾਲੇ ਨੂੰ ਕਹਿ ਦਿੱਤਾ ਵੀ ਕਿਉਂ ਕਾਂ ਕਾਂ ਕਰੀ ਜਾਂਦਾ। ਇਤਿਹਾਸ ਬੋਲਦਾ ਕਹਿੰਦੇ ਉਸ ਵੇਲੇ ਉਹ ਕਮਾਈ ਵਾਲੇ ਗੁਰਸਿੱਖ ਦੇ ਮੁਖੋਂ ਸਹਿ ਸੁਭਾਅ ਬਚਨ ਹੋ ਗਿਆ, ਭਾਈ ਗੁਰਸਿੱਖਾ ਮੈਂ ਕਿਉਂ ਕਾਂ, ਤੂੰ ਹੀ ਕਿਉਂ ਨਾ ਕਾਂ ਬਣੇ। ਉਹ ਸਿੱਖ ਦਾ ਬਚਨ ਵੀ ਆਲਾ ਨਹੀਂ ਜਾਣ ਦਿੱਤਾ, ਮਹਾਰਾਜ ਕਹਿੰਦੇ ਕਾਂ ਦੀ ਜੂਨ ਚ ਪਿਆ ਵੀ ਤੇ ਇਹਨੂੰ ਨਾਲ ਦੀ ਨਾਲ ਅਸੀਂ ਕੱਢ ਵੀ ਲਿਆ, ਹੁਣੇ ਜਨਮ ਹੋਇਆ ਹੁਣੀ ਕੱਢ ਵੀ ਲਿਆ, ਇਹਨੂੰ ਟੇਢੇ ਪਾਸੇ ਜਾਣ ਨਹੀਂ ਦਿੱਤਾ। ਸੋ ਮਹਾਰਾਜ ਇਸ ਸਮਰੱਥ ਨੇ ਅਨਕ ਬੀਂਗ ਦਾਸ ਕੇ ਪਰ ਹਰਿਆ। ਮਹਾਰਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਜਿਹੜਾ ਦਾਸ ਗੁਰੂ ਦੀ ਸ਼ਰਨ ਚ ਆ ਜਾਵੇ, ਹੁਣ ਦਾਸ ਬਣਨਾ ਵੀ ਬੜਾ ਔਖਾ ਹੈ, ਪੋਸਟਰਾਂ ਤੇ ਲਿਖਾਉਣਾ ਤਾਂ ਬੜਾ ਸੌਖਾ ਹੈ, ਦਾਸ ਫਲਾਨਾ ਸਿੰਘ, ਫਿਰ ਉਦੋਂ ਗਾਹਾਂ ਦਾਸਨ ਦਾਸ ਵੀ ਲਿਖਾ ਲਈਦਾ ਵੀ ਉਹ ਵਾਹਿਗੁਰੂ ਦੇ ਦਾਸਾਂ ਦੇ, ਸਤਿਗੁਰੂ ਦੇ ਦਾਸਾਂ ਦੇ ਵੀ ਅਸੀਂ ਦਾਸ ਹੈ। ਦਾਸ ਬਣ ਕੇ ਵਿਖਾਇਆ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦਾ, ਦਾਸ ਸੇਵਕ ਟਹਿਲੀਆ ਬਣ ਕੇ ਵਿਖਾਇਆ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ, दास बन के विखाया जे सतगुरु दे स्थान ते बैठे हैं सोडे पातशाह ने गोइंदवाल दी धरती ते सहुरे परिवार दे घर दे विच टोकरी दे कार करनी टोकरी ढोनी ते सरीके कबीले वालिया ने उस वेले बोली भी मारी मीणा भी मारिया भी कुल नूं कलंक लाई जा रहे है सहुरियां दे घरे होके जमाई होके तू इन्हां दी चाकरी कर रहे है वो बोल कबोल सहार दिया हुए हैं ऐसी मिसाल सतगुरु ने दास दी कायम कर दिती वो दास है जे कोई ऐसा दास बन जावे तो सतगुरु महाराज कहिंदे ऐसे दास दे भाई सतगुरु जीवन दे ऐसे बींग ऐसे कुटिलता पड़े ऐसे टेढ़े सतगुरु महाराज कहिंदे कर्म जीवन दे सतगुरु कट दिंदे हन
हर कृपा अपना प्रभ करिया
ओ प्रभु वाहिगुरु ने कृपा करके ओनू अपना बना लिया प्रभ शब्द सतगुरु ने वरते है कर कृपा प्रभ अपना करिया अपना बना लिया वो वाहिगुरु ने ऐसी कृपा की अपना ही बना लिया ये नहीं भी कोई बगाना है उन्होंने बगाना ही रहने दिता उन्हें कोई चीज मंगी उन्होंने चीज दे दी तो अपना नहीं बनाया नहीं सतगुरु जी शरण च कोई आंदा उन्हें अपने ही बना लेंगे तो जोड़ा अपना हो वो दे फिर माता पिता अपने बालकों के बड़े औगुण लुको भी लेंदे है लख औगुण होवे बालक दे विच मां प्यो होरां कोल अपने बालक दे गुण ही दसदे है वो प्रभु परमेश्वर वाहिगुरु ऐसा है वो सज्जन ठग वर्गिया नूं वी जा करके उहदे घर विच जाके उहदे ग्रह विखे जाके उहनूं कहा सज्जना सज्जन महाराज कहिंदे तू सज्जन तां बणिया होइआ पर तू सज्जन है नहीं तेरा जीवन ऐसा है उज्जल कह हां चिलकणा घोटम कालड़ी मस धोतिआं झूठ न उतरै जे सौ धोवां तिस तू सज्जन तां बणिआ होइआ पर तेरा जीवन सज्जना वाला है नहीं वो ऐसे सज्जन ठग नूं सतगुरु महाराज ने उहदे ग्रह विखे जाके अपना बनाया अपना इथों तक बना लिया अपनी कौम दे लई प्रचार करन वाला नूं प्रचारक थाप दिता तुलंबे दी धरती ते सज्जन ठग सतगुरु महाराज सच्चे पातशाह दा प्रचारक बनिया फिर ऐसी कृपा कर दिती एको ही शब्द बख्शिया उहनूं उजल कहां चिलकणा उत्थे शब्द उचारे ऐसा अपना बनाया महाराज कहिंदे कर कृपा प्रभ अपना करिया जी ते कृपा कर दिंदे आ शरण आया नूं फिर अपना बना लैंदे हन
मैं छड़ाए लियो जन अपना
महाराज सच्चे पातशाह जी तुसी ऐसे कृपा कीती जिनू अपना बना लिया ओनू फिर ऐसिया टेढ़ियां जूनां तों टेढ़े कर्मां तों माड़े ऐबां औगणां तों तुसीं छुड़ा लिया है
उरज परयो जाल जग सुपना
महाराज जिहड़ा सुपने दी न्याई संसार है ज्यों सुपना अर पेखणा सतगुरु महाराज कहिंदे जिवें रात नूं सुते पिआं सुपना वेखदे आं सुपने च बड़ा कुछ सिरज लैंदे आं ख्यालां दे विच ही सब कुछ बना लैने आ सेख चिली वांगू जिवें कहिंदे इक सेख चिली मनुख सी उन्हां समयां च बगारां कढाईआं जांदीआं किसे कहिंदे साहूकार ने उहनूं तेल दा कुप्पा भाव तेल दा पीपा सिर ते चुकाता कहिण लगा तैनूं इक काना देवांगा फलाने थां इहनूं छड्डिआ साखीकार लिखदे आ कहिंदे उहनें सिर ते चुकिआ मन च सोचण लग गिआ तुरिआ जा रिहा नाल नाल सेठ दे पिछे ते सोचता जा रहा भी एक आना मिलूगा एक आने का मैं एक आंडा खरीद लूंगा मुर्गी का आंडा खरीद लवेंगा उहदे विचों मुर्गी का बच्चा निकल आऊ फिर उन्हें सोचा कहिंदा भी वह मुर्गी बन जू फिर उहदे आंडे होणगे फिर बहुतियां मुर्गियां हो जाणगियां फिर बहुतियां मुर्गियां बेच के मैं बकरियां खरीद लूं कहिंदा फिर बकरियां भी बहुतियां हो जाणगियां बकरियां का इजड़ बन जू ਫਿਰ ਬਹੁਤੀਆਂ ਬੱਕਰੀਆਂ ਵੇਚ ਕੇ ਮੈਂ ਇੱਕ ਮੱਝ ਖਰੀਦ ਲੂੰ, ਉਹ ਤਾਂ ਅੱਗੇ ਬਹੁਤੀਆਂ ਮੱਝਾਂ ਹੋ ਜਾਣਗੀਆਂ। ਫਿਰ ਦੁੱਧ ਦਾ ਮੱਝਾਂ ਦਾ ਕਾਰੋਬਾਰ ਹੋ ਜਾਊ, ਕਹਿੰਦਾ ਮੇਰਾ ਸੋਹਣਾ ਮਕਾਨ ਬਣ ਜਾਊ, ਮੈਂ ਜ਼ਮੀਨ ਖਰੀਦ ਲੂੰ, ਮੇਰਾ ਵਿਆਹ ਹੋ ਜਾਊ, ਮੈਂ ਪਿੰਡ ਦਾ ਸਰਪੰਚ ਵੀ ਬਣ ਜਾਊਂਗਾ। ਫਿਰ ਜਦੋਂ ਸਭ ਤੋਂ ਪਿੰਡ 'ਚ ਅਮੀਰ ਹੋ ਗਿਆ, ਵੇਖੋ ਤੁਰਿਆ ਜਾ ਰਿਹਾ, ਸਿਰ 'ਤੇ ਤੇਲ ਦਾ ਕੁੱਪਾ, ਇੱਕ ਆਨਾ ਹਜੇ ਮਿਲਣਾ, ਪਹਿਲਾਂ ਖਿਆਲਾਂ ਦੇ ਵਿੱਚ ਸੁਪਨੇ 'ਚ। ਪਿੰਡ ਦਾ ਨਵਾਬ, ਪਿੰਡ ਦਾ ਸਰਪੰਚ ਵੀ ਬਣ ਗਿਆ, ਖਿਆਲ ਬਣਾ ਲਿਆ ਵੀ ਮੇਰਾ ਵੱਡਾ ਪਰਿਵਾਰ ਹੈ, ਲੜਕੇ ਹੋ ਗਏ, ਮੈਂ ਪਿੰਡ ਦੀ ਸੱਥ ਵਿੱਚ ਬੈਠਾ ਹਾਂ, ਪਿੰਡ ਦੇ ਸਿਆਣਿਆਂ ਬਜ਼ੁਰਗਾਂ ਦੇ ਵਿੱਚ ਬੈਠਾ, ਉੱਥੇ ਮੈਂ ਗੱਲਾਂ ਬਾਤਾਂ ਕਰ ਰਿਹਾ, ਮੇਰਾ ਸਤਿਕਾਰ ਹੋ ਰਿਹਾ, ਉੱਥੇ ਘਰ ਵਾਲੀ ਪ੍ਰਸ਼ਾਦਾ ਛਕਣ ਲਈ ਨੌਕਰ ਨੂੰ ਭੇਜਦੀ ਹੈ। ਮਨ 'ਚ ਖਿਆਲ ਪਕਾ ਰਿਹਾ, ਕਹਿੰਦਾ ਫਿਰ ਮੈਂ ਹਉਮੈ 'ਚ ਆਪਣੀ ਹੈਂਕੜ 'ਚ ਸਾਰਿਆਂ ਦੇ ਸਾਹਮਣੇ ਵਿਖਾਵਾ ਕਰਨ ਲਈ ਜਦੋਂ ਮੈਨੂੰ ਨੌਕਰ ਆ ਕੇ ਕਹੂਗਾ, ਸਰਦਾਰ ਜੀ ਆਓ, ਸਰਦਾਰਨੀ ਨੇ ਘਰੇ ਫੁਲਕਾ ਛਕਣ ਲਈ ਬੁਲਾਇਆ, ਕਹਿੰਦੇ ਮੈਂ ਉਹਦੇ ਲੱਤ ਮਾਰੂੰਗਾ। ਤੇ ਉਹ ਜਦੋਂ ਖਿਆਲ ਦੇ ਵਿੱਚ ਹੀ ਲੱਤ ਮਾਰਨ ਦਾ ਖਿਆਲ ਆਇਆ, ਉਹ ਸੀ ਵੀਰੇ ਸਰੀਰ ਦੀ ਲੱਤ ਵੀ ਨਾਲ ਮਾਰੀ, ਸਰੀਰ ਦੀ ਲੱਤ ਹਿੱਲ ਗਈ, ਮਨ ਉਹ ਨੌਕਰ ਦੇ ਖਿਆਲੀ ਨੌਕਰ ਦੇ ਲੱਤ ਮਾਰ ਰਿਹਾ। ਤੇ ਮਨ 'ਚ ਸੋਚਿਆ, ਕਹਿਣ ਲੱਗਿਆ ਹੂੰ ਚੱਲ ਤੂੰ ਮੈਂ ਆਉਣਾ ਆ ਕੇ ਪ੍ਰਸ਼ਾਦਾ ਸਕਦਾ। ਜਦੋਂ ਆਉਂ ਹੂੰ ਕਿਹਾ, ਅਹੰਕਾਰ 'ਚ ਸਿਰ ਹਿਲਾਇਆ ਤੇ ਖਿਆਲੀ ਨੌਕਰ ਦੇ ਸਰੀਰ ਦੀ ਸੱਚਮੁੱਚ ਦੀ ਲੱਤ ਮਾਰਨੀ ਚਾਹੀ, ਲੱਤ ਹਿੱਲੀ, ਸਰੀਰ ਤੋਂ ਪੀਪਾ ਡਿੱਗ ਪਿਆ, ਕੁੱਪਾ ਡਿੱਗ ਪਿਆ, ਤੇਲ ਡੁੱਲ ਗਿਆ। ਉਹ ਜੇਠ ਕਹਿਣ ਲੱਗਿਆ, ਮੂਰਖਾ ਤਾਂ ਸਾਰਾ ਤੇਲ ਹੀ ਡੋਲਤਾ। ਕਹਿੰਦੇ ਸੇਖ ਚਿਲੀ ਰੋਣ ਲੱਗ ਗਿਆ ਭੁੱਬਾ ਮਾਰ ਕੇ। ਸੇਠ ਕਹਿੰਦਾ ਰੋਣਾ ਕਿਉਂ ਹੈ, ਤੇਲ ਤਾਂ ਮੇਰਾ ਡੁੱਲਿਆ। ਕਹਿੰਦਾ ਮੂਰਖਾ ਸੇਠਾ, ਤੇਰਾ ਤਾਂ ਤੇਲ ਦਾ ਕੁੱਪਾ ਹੀ ਡੁੱਲਿਆ, ਮੇਰਾ ਤਾਂ ਸਾਰਾ ਪਰਿਵਾਰ ਡੁੱਲ ਗਿਆ। ਕਹਿੰਦਾ ਸਾਰਾ ਪਰਿਵਾਰ ਹੀ ਤੇਲ ਦੇ ਕੁੱਪੇ ਦੇ ਵਿੱਚ ਮਰ ਗਿਆ, ਸਭ ਕੁਝ ਹੀ ਖਤਮ ਹੋ ਗਿਆ। ਇਉਂ ਸੁਪਨਿਆਂ ਦੀ ਖਿਆਲੀ ਦੁਨੀਆਂ ਦੇ ਵਿੱਚ ਅਸੀਂ ਜਿਉਂ ਰਹੇ ਹਾਂ। ਮੈਂ ਇੰਨੀ ਕਮਾਇਆ ਇਕੱਠੀ ਕਰ ਲਵਾਂ, ਮਕਾਨ ਬਣਾ ਲੂੰਗਾ, ਮਕਾਨ ਬਣ ਗਿਆ, ਮੇਰੇ ਦੋ ਪੁੱਤਰ ਨੇ, ਮੈਂ ਇੱਕ ਹੋਰ ਜਗ੍ਹਾ ਖਰੀਦ ਲਵਾਂ, ਦੋਹਾਂ ਦੀਆਂ ਇਕੱਠੀਆਂ ਕੋਠੀਆਂ ਬਣਾ ਦੇਵਾਂ, ਸਾਰੇ ਨਗਰ 'ਚੋਂ ਸੋਹਣੀਆਂ ਹੋਣ, ਇੰਨੀ ਕਮਾਇਆ ਇਕੱਠੀ ਕਰ ਲਵਾਂ, ਸੱਤ ਪੀੜ੍ਹੀਆਂ ਨੂੰ ਕੰਮ ਕਰਨ ਦੀ ਲੋੜ ਨਾ ਪਵੇ। ਇਹ ਸੁਪਨੇ ਦੀ ਨਿਆਈ ਅਸੀਂ ਜੀਵਨ ਬਤੀਤ ਕਰ ਰਹੇ ਹਾਂ, ਸੱਚਾਈ ਨਹੀਂ ਹੈ ਇਹਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਉਰਜ ਭਰਿਓ ਜਾਲ ਜਗ ਸੁਪਨਾ, ਇਹ ਮੋਹ ਆਦਿਕ ਦੇ ਜਿਹੜੇ ਜਾਲ ਸੁਪਨੇ ਦੀ ਨਿਆਈ ਤੇਰੇ ਤੇ ਪਏ ਹੋਏ ਸੀ, ਇਹ ਚੋਂ ਮਹਾਰਾਜ ਨੇ ਤੈਨੂੰ ਛੁਡਾ ਲਿਆ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਸਰਬਤ ਦੁਖ ਮਹਾ ਬਿਕਰਾਲਾ।
ਜਿਹੜੇ ਮਹਾ ਕਹੀਏ, ਬੜੇ ਵੱਡੇ ਭਿਆਨਕ ਬਿਕਰਾਲ, ਬੜੇ ਭਿਆਨਕ ਪਰਬਤ ਦੁਖ, ਪਰਬਤਾਂ ਪਹਾੜਾਂ ਜਿਹੜੇ ਜਿਹੜੇ ਦੋਸ਼ ਪਾਪ ਸੀ, ਚਾਰ ਪਾਪ ਗੁਰਬਾਣੀ 'ਚ ਕਹੇ, ਬ੍ਰਾਹਮਣ ਕੈਲੀ ਘਾਤ ਕੰਜਕ ਅਣਚਾਰੀ ਕਾ ਧਾਨ, ਸਮਾਂ ਨਹੀਂ ਹੁਣ ਵਿਚਾਰ ਕਰਨ ਦਾ। ਚਾਰ ਪਾਪ ਬਾਣੀ 'ਚ ਕਹੇ ਆ, ਚਾਰ ਵਜਰ ਕ੍ਰਹਿਤਾਂ ਰਹਿਤ ਮਰਜਾਦਾ 'ਚ ਕਹੀਆਂ ਨੇ। ਮਹਾਰਾਜ ਕਹਿੰਦੇ ਪਹਾੜਾਂ ਜਿਹੜੇ ਜਿਹੜੇ ਭਿਆਨਕ ਜਿਹੜੇ ਤਾਂ ਦੋਸ਼ ਪਾਪ ਕੀਤੇ,
ਖਿਨ ਮੈਂ ਦੂਰ ਕੀਏ ਦਇਆਲਾ।
ਜਦੋਂ ਦਇਆ ਦੇ ਘਰ ਦਿਆਲੂ ਸਤਿਗੁਰੂ ਦੀ ਸ਼ਰਨ ਵਿੱਚ ਦਾਸ ਹੋ ਕੇ ਆਇਆ, ਤੂੰ ਹੋਮੇ 'ਚ ਨਹੀਂ ਦਾਸ ਬਣ ਕੇ ਜਦੋਂ ਆਇਆ, ਉਹ ਇੱਕ ਖਿਨ ਦੇ ਵਿੱਚ ਪਲਕ ਝਪਕਣ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਸਤਿਗੁਰੂ ਨੇ ਤੇਰੇ ਮੇਟ ਦਿੱਤੇ ਹਨ।
ਰੋਗ ਰੋਗ ਵਿਪਤ ਅਤ ਭਾਰੀ,
ਜਿਨ੍ਹਾਂ ਦੇ ਜੀਵਨਾਂ ਦੇ ਵਿੱਚ ਕੋਈ ਅਤ ਪਿਆਰੀ ਵਸਤੂ ਖੁੱਸ ਜਾਣ ਦੇ ਨਾਲ ਸੋਗ ਪਿਆ ਹੋਇਆ, ਜੀਵਨ ਦੇ ਵਿੱਚ ਰੋਗ ਚਿੰਬੜੇ ਹੋਇਆ, ਆਦ ਵਿਆਦ ਉਪਾਦ ਇਹ ਤਿੰਨ ਤਰ੍ਹਾਂ ਦੇ ਤਾਪ ਰੋਗ ਚਿੰਬੜੇ ਹੋਏ ਨੇ, ਬਿਪਤਾਵਾਂ ਪਈਆਂ ਹੋਈਆਂ ਹਨ।
ਦੂਰ ਭਾਈ ਜਪ ਨਾਮ ਮੁਰਾਰੀ,
ਮੁਰੇ ਆਦਿਕ ਦੈਂਤਾਂ ਨੂੰ ਮਾਰਨ ਵਾਲਾ ਜੋ ਵਾਹਿਗੁਰੂ ਪਰਮੇਸ਼ਵਰ ਹੈ, ਅਕਾਲ ਪੁਰਖ ਵਾਹਿਗੁਰੂ ਦਾ ਜੋ ਵਾਹਿਗੁਰੂ ਨਾਮ ਹੈ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਸੋਗ ਰੋਗ ਭਾਰੀ ਬਿਪਤਾਵਾਂ ਸਭ ਮਿਟ ਗਈਆਂ ਹਨ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ,
ਉਹਨਾਂ ਤੇ ਅਮਿਆਂ ਦ੍ਰਿਸ਼ਟ ਕਰਕੇ ਉਹਨਾਂ ਨੂੰ ਆਪਣੇ ਲੜ ਲਾ ਲਿਆ, ਜਿਨ੍ਹਾਂ ਨੇ ਸ਼ਰਨ ਲਈ, ਸ਼ਰਨ ਚ ਆ ਕੇ ਦਾਸ ਬਣ ਕੇ ਨਾਮ ਜਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹਨਾਂ ਤੇ ਫਿਰ ਦ੍ਰਿਸ਼ਟ ਕਰ ਦਿੱਤੀ, ਅਮਿਆਂ ਦ੍ਰਿਸ਼ਟ। ਬਾਣੀ 'ਚ ਦ੍ਰਿਸ਼ਟੀ ਦਾ ਜ਼ਿਕਰ ਆਇਆ, ਨਜ਼ਰ ਉਪੱਠੀ ਜੇ ਕਰੇ, रोज असी सरवण करदे आ सुल्ताना काहो कराए दा दर मंगण भिख ना पाए ना। जे किते साजां वर्गिया ने यह बाणी की तुक ते तर्क की तो सचमुच उन्हां दी ऐसी दुर्दशा सतगुरु ने विखाई इतिहास गवाह। जे उपठी निगाह हो जावे तो जल ते थल कर थल ते कूआ कूप ते मेर करावे, जे उहदी अवें दृष्ट हो जावे ओ मस्कं पगनंत सैलं। वाहिगुरु गुरसंगत जी मच्छरां तों पहाड़ तरौ चुड़वाउण नूं समर्थ है, भा मच्छर जैसा जिहड़ा कोई बल तों हीण जीव है ओह तों वी वड्डे वड्डे कारज करवाउण नूं समर्थ है। ओह तां अपनी कृपा दा मेहर भरिया सिर ते हथ रख के भाई बचित्र सिंह जैसे गुरसिखां तों गुरसंगत जी मस्त हाथी दा मत्था वी चिरवा दिंदे आ, अपनी बख्शिश नागनी बख्श के अपना घोड़ा बख्शिया। सतगुरु जी ने मेहर भरिया सिर ते हथ रखे, जिस मस्त हाथी तो बड़े बड़े लोग घबराउंदे से, जिस मस्त हाथी करके लोग हंकार करदे सी पहाड़ी राजे भी असी दरवाजा किले का तोड़ देना क्योंकि शराबां दे पीपे पियाए हुए सी, मथे ते तवियां बन्नियां सी लोहे दियां, पर भाई बचित्र सिंह नूं थापड़ा दिता। भाई बचित्र सिंह ने घोड़े ते खलो के गुरसंगत जी हाथ च नागनी फड़ के सतगुरु महाराज सच्चे पातशाह दा ध्यान धर के जदों मस्त हाथी दे मथे विच मारे, ओ मस्त हाथी गुरसंगत जी चीकदा अपनी फौज नूं चीरदा होया वापस चलिया गया। ऐसी कला सतगुरु बरता दिंदे आ। इह सतगुरु महाराज सच्चे पातशाह दी दृष्टि है, दृष्ट धार लीनो लड़ लाए, दृष्टि करके मेहर की दृष्टि करके सेवक दे औगण कट के अपना मना लिया है।
हर चरण गहे नानक शरण आए,
ऐसे वाहिगुरु दे जिहड़े सतगुरु दे चरण हन नाम रूपी चरण चित चरण नाम, ऐसे जिहड़े नाम रूपी चरण ने ओ सतगुरु दे चरण शरण विच आके सतगुरु की हजूरी विच आके पंजां प्यारियां नूं बेनती करके उन्हां तों खंडे बाटे की पौल लई अमृत छकिया, उन्हां पंजां ने फिर बख्शिश करके वह वाहिगुरु का सतगुरु का नाम बख्श दिता अपना बना लिया। गुरसंगत जी भागा वाले हो, सचखंड आए हो, सचखंड श्री हरिमंदर साहब की यात्रा ते आप संगतां भागा वाले हो, उम्मीद नहीं कोई निगुरा होवे, पर जे किसी ने हजे खंडे की पौल नहीं सकी, गुरसंगत जी क्या परिभाषा इस भांडे का, कितनक लागा ठनका। असी 350 साल सतगुरु का प्रकाश दिहाड़ा मना के हटे हाँ, समुचिया संगतां दे चरणां च बेनती है भाई जिन्हां ने खंडे की पौल नहीं ली वो सतगुरु वाजो हो गुर नहीं कोई, निगुरे का है नौ बुरा, ये नगुरेपने की जूठ लाइए सतगुरु की चरण शरण लईए, सतगुरु सच्चे पातशाह कृपा करनगे लोक सुखिए परलोक सुहेले, नानक हर प्रभु आपे मेले की दात प्राप्त होवेगी। होइया भुलां दी गुरसंगत जी खिमा करनी, आओ अखीर लिया पंगतियां सरवण करो जी।
इष्ट तार लीनो लड़ लाए, हर चरण गहे नानक शरण आए।
वाहिगुरु जी का खालसा, वाहिगुरु जी की फतेह।